एक ओंकार सतनाम कर्ता पुरख निर्भव निर्वैर अकाल मूरत अजूनी सैभं गुरप्रसाद। दुनिया दे हर समाज विच हर धर्म विच संबंध पैदा करन दे लई किसे ना किसे रसम नूं मानता दिती गई। संबंध पैदा उदों ही होवेगा जदों बाकायदा उस रसम दे विचों दी गुजरिया जाएगा। भावें पति पत्नी दा संबंध होवे पर लाजमी तौर ते इस संबंध नूं जोड़न दे लई भी एक रसम नियत कर दिती गई। इसे तरह धार्मिक जगत दे विच भी गुरु और चेले दा संबंध पैदा करन दे लई वक्खरियां वक्खरियां रसमां नियत कर दित्तियां गईयां। अज भी हर हाल इस्लामिक जगत विच जदों भी किसी व्यक्ति ने विधिवत धर्म धारण करना होवे तां उसनों सुन्नत करवानी ही पाएगी, खतना करना ही पाएगा। किसी व्यक्ति ने जदों विधिवत ईसाई धर्म धारण करना है तां लाजमी तौर पर उसनों बैप्टिजमल सैरेमनी दे विचों गुजरना ही पाएगा। जदों किसी व्यक्ति ने बाकायदा विधिवत हिंदू धर्म धारण करना है तो लाजमी तौर पर उसनू अपने गल विच जनेऊ पहनना ही पाएगा, यज्ञोपवीत वाली रस्म अदा की ही जाएगी, ता ही कोई हिंदू अखवा सकता है। इस तरह सिख धर्म विच भी ये विधि नियत कर दिती गई कि सिख धर्म नू भी धारण करन वाला व्यक्ति गुरु दे नाल सिख दा संबंध पैदा करन वाला व्यक्ति जो भी इस गल दा इच्छुक है लाजमी तौर ते ओ अमृत छके और ता ही अमृत छक के गुरु वाला अखवा सकदा है। सतगुरु महाराज गुरु कलगीधर जी ने जो हुक्मनामे बख्शिश कीते है, जो गुरु दे हजूरी सिखा ने वर्णन कीते है, सतगुरु ने आख्या प्रथम रहत ये जान खंडे की पाहुल छकै सोई सिंह प्रधान अवर ना पाहुल जोल है। भाव सिख लई सब तो पहली रहत यह है कि उसने गुरु की कृपा द्वारा बख्शे हुए खंडे बाटे का अमृत छकना है। पर अज दे जमाने की तेज दौड़ विचों गुजरदा होया सिख आम तौर पर सवाल करता है, जे मेरा जीवन चंगा है, मैं कर्म चंगे करदा, मैं किसी का बुरा नहीं करता, फिर की लोड़ है कि मैं अमृत छका। वैसे ये गल तो महाराज गुरु नानक देव साहब सचे पातशाह ने ही धारण करवा दी सी। सारे धर्मां दी साधना मनुखी मन नू चंगेरे पासे वल तोरन ते ही टिकी हुई है। जां इस तरह कह लईए, धर्म दी दुनिया विच्चों जे मॉरल वैल्यूज़ कढ दित्तियां जाण, जे शुभ जीवन दियां सिख्यावां नूं मनफी कर दिता जाए तां धर्म विच होर कुछ भी बाकी नहीं रह जाएगा। इसलिए महाराज गुरु नानक देव साहब सचे पातशाह ने जदों धर्म दी बुनियाद रखी, जिथे सतगुरु ने नाम जपण दी गल कही उत्थे किरत करन दा हुक्म कीता। बल्कि इस गल नूं होर ज़्यादा एम्फेसाइज करदिआं होइआं सतगुरु ने इस गल ते होर जोर देंदिआं आख्या, सिखा तू दसा नवां दी किरत करनी है। दसा नवां दी किरत भाव तेरी किरत विच कम विच बेईमानी ना होवे, ईमानदारी नाल पैसा कमाउणा है। फिर सिर्फ इतना ही नहीं बल्कि उस ईमानदारी नाल कमाए हुए पैसे विचों वंड के छकना है। हर गरीब दे लई हर लाचार दे लई तेरे हाथ सदा मदद लई तैयार रहन। नाम जपना, किरत करना और वंड के छकना ये धर्म की बुनियाद ने। इस जीवन नु धारण करदिया होया ही सिख ने सिखी जीवन वल वधना है। मेरे कहण तो भाव इस मामले विच ते कोई दो रावां ही नहीं कि हर हाल धार्मिक व्यक्ति चंगे जीवन वाला होवे। गुरु ने फिर बाकायदा बाणी विच ताड़ना भी की, हुक्म भी किया, सिखा तेरा जीवन चंगा होना चाहिए क्योंकि मरण तो बाद भी अगली दुनिया विच तेरे कर्मों का लेखा होना है। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਜਪਜੀ ਸਾਹਿਬ ਦੇ ਸਲੋਕ ਵਿਚਲੇ ਬੋਲ ਬੜੇ ਮਹੱਤਵਪੂਰਨ ਨੇ। ਜਦੋਂ ਸਤਿਗੁਰੂ ਨੇ ਆਖਿਆ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਰੱਬੀ ਦਰਗਾਹ 'ਤੇ ਤੇਰੀਆਂ ਚੰਗਿਆਈਆਂ ਵੇਖੀਆਂ ਜਾਣੀਆਂ ਨੇ, ਤੇਰੀਆਂ ਬੁਰਿਆਈਆਂ ਵੇਖੀਆਂ ਜਾਣੀਆਂ ਨੇ। ਇਸੇ ਲਈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰ ਨਾਲ ਸਤਿਗੁਰੂ ਨੇ ਅਗਲੀ ਗੱਲ ਇੱਕ ਹੋਰ ਵੀ ਕਹੀ, ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਭਾਵ ਧਰਮ ਦੀ ਬੁਨਿਆਦ ਹੈ ਨਾਮ ਜਪਣ 'ਤੇ ਔਰ ਚੰਗੇਰੇ ਕਰਮ ਕਰਨ 'ਤੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁਖਮਣੀ ਸਾਹਿਬ ਵਿੱਚ ਇਸੇ ਲਈ ਐਸੇ ਹੁਕਮ ਕੀਤੇ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪ੍ਰਭੂ ਦਾ ਨਾਮ ਜਪਣਾ, ਨਿਰਮਲ ਕਰਮ ਕਰਨੇ ਨੇ, ਐਸਾ ਜੀਵਨ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ 20ਵੀਂ ਪੌੜੀ ਦੇ ਵਿੱਚ ਫਿਰ ਪ੍ਰੇਰਣਾ ਕੀਤੀ, ਜਦੋਂ ਸਤਿਗੁਰੂ ਨੇ ਕਿਹਾ, ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵਾ ਜਾਹ। ਮੇਰੇ ਕਹਿਣ ਤੋਂ ਭਾਵ, ਚੰਗਾ ਜੀਵਨ ਜੀਵਿਆ ਜਾਏ ਧਰਮ ਦੀ ਸਾਰੀ ਸਾਧਨਾ ਇਸ ਗੱਲ 'ਤੇ ਖੜੀ ਹੈ। ਪਰ ਕੀ ਕੇਵਲ ਚੰਗਾ ਜੀਵਨ ਜੀਣਾ ਹੀ ਕਾਫੀ ਹੈ? ਅੰਮ੍ਰਿਤ ਛਕਣਾ ਇੱਕ ਮਰਿਆਦਾ ਬੰਨ ਦੇਣ ਵਾਲੀ ਗੱਲ ਸੀ ਕਿ ਅੰਮ੍ਰਿਤ ਛਕਣ ਵਾਲਾ ਵਿਅਕਤੀ ਹੁਣ ਚੰਗਾ ਜੀਵਨ ਜਿਉਣ ਤੋਂ ਪਿੱਛੇ ਨਹੀਂ ਹਟੇਗਾ, ਬਲਕਿ ਹੁਣ ਉਹ ਪ੍ਰਣ ਕਰਦਾ ਗੁਰੂ ਦੇ ਨਾਲ, ਆਪਣੇ ਆਪ ਨਾਲ ਔਰ ਸਮਾਜ ਦੇ ਨਾਲ। ਚੰਗਾ ਜੀਵਨ ਚੰਗੇ ਮਨ ਦੀ ਗੱਲ 'ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਪ੍ਰਗਟ ਕੀਤੀ। ਕਹਿੰਦੇ ਨੇ, ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਲੋਧੀ ਵਿਖੇ ਨਿਵਾਸ ਰੱਖਦੇ ਸਨ, ਜਿੱਥੇ ਸਤਿਗੁਰੂ ਨੇ ਮੋਦੀਖਾਨੇ ਦੀ ਕਿਰਤ ਕੀਤੀ, ਇੱਕ ਦਿਹਾੜੇ ਸੁਲਤਾਨਪੁਰ ਲੋਧੀ ਦੀ ਗਲੀ ਵਿੱਚ ਚੱਲਦਿਆਂ ਹੋਇਆਂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇੱਕ ਮਸਜਿਦ ਦੇ ਨਜ਼ਦੀਕ ਜਾ ਪਹੁੰਚੇ। ਵੇਖਿਓ ਨੇ, ਮਸੀਹ ਦੇ ਬਾਹਰ ਬਾਰ ਖੜ੍ਹੇ ਹੋਏ ਮੌਲਵੀ ਸਾਹਿਬ ਆਪਣਾ ਕੁੜਤਾ ਸਾਫ਼ ਕਰ ਰਹੇ ਨੇ। ਸੁਭਾਵਕ ਹੀ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਪੁੱਛ ਲਿਆ, ਮੌਲਵੀ ਸਾਹਿਬ ਕੀ ਕਰਦੇ ਪਏ ਹੋ? ਜਵਾਬ ਮਿਲਿਆ, ਨਾਨਕ ਜੀ, ਕੱਲ੍ਹ ਜਿਸ ਵੇਲੇ ਮੈਂ ਆਪਣੇ ਘਰ ਵਿੱਚ ਮਾਸ ਬਣਾ ਰਿਹਾ ਸਾਂ, ਮਾਸ ਕੱਟ ਰਿਹਾ ਸਾਂ, ਤਾਂ ਖੂਨ ਦੀਆਂ ਕੁਝ ਬੂੰਦਾਂ ਮੇਰੇ ਕੁੜਤੇ ਉੱਤੇ ਡਿੱਗ ਪਈਆਂ ਸਨ। ਮੈਂ ਖਿਆਲ ਨਹੀਂ ਕੀਤਾ, ਅੱਜ ਖੂਨ ਨਾਲ ਲਿਬੜਿਆ ਹੋਇਆ ਉਹੀ ਕੁੜਤਾ ਪਹਿਨ ਕੇ ਮੈਂ ਨਮਾਜ਼ ਪੜ੍ਹਾਉਣ ਲਈ ਆ ਪਹੁੰਚਿਆ। ਹੁਣ ਇੰਨਾ ਸਮਾਂ ਬਾਕੀ ਨਹੀਂ ਰਿਹਾ ਕਿ ਮੈਂ ਮੁੜ ਕੇ ਘਰ ਜਾਵਾਂ ਔਰ ਕੁੜਤਾ ਬਦਲ ਕੇ ਆਵਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਅਗਲਾ ਸਵਾਲ ਸੀ, ਕੀ ਫਰਕ ਪਏਗਾ ਜੇ ਇਸੇ ਕੁੜਤੇ ਨਾਲ ਨਮਾਜ਼ ਪੜ੍ਹ ਲਓਗੇ ਤਾਂ? ਜਵਾਬ ਮਿਲਿਆ, ਨਾਨਕ ਜੀ, ਇਹ ਇਸਲਾਮ ਦੀ ਮਰਿਆਦਾ ਹੈ ਕਿ ਜੇ ਨਮਾਜ਼ ਪੜ੍ਹਨ ਲੱਗਿਆਂ ਅਥਵਾ ਖੁਦਾ ਦੀ ਬੰਦਗੀ ਕਰਨ ਲੱਗਿਆਂ ਜੇ ਹੱਥ ਜਾਂ ਪੈਰ, ਸਰੀਰ ਜਾਂ ਕੱਪੜੇ ਗੰਦੇ ਹੋਣ, ਅਪਵਿੱਤਰ ਹੋਣ, ਤਾਂ ਪੜ੍ਹੀ ਹੋਈ ਨਮਾਜ਼, ਕੀਤੀ ਹੋਈ ਬੰਦਗੀ ਖੁਦਾ ਪ੍ਰਵਾਨ ਨਹੀਂ ਕਰਦਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਸਕਰਾਏ ਔਰ ਸਤਿਗੁਰੂ ਕਹਿਣ ਲੱਗੇ, ਮੌਲਵੀ ਸਾਹਿਬ, ਇਹ ਗੱਲ ਤਾਂ ਠੀਕ ਕਿ ਗੰਦੇ ਕੱਪੜਿਆਂ ਨਾਲ, ਗੰਦੇ ਹੱਥ ਪੈਰ ਨਾਲ, ਗੰਦੇ ਸਰੀਰ ਨਾਲ ਪੜ੍ਹੀ ਹੋਈ ਨਮਾਜ਼ ਪ੍ਰਵਾਨ ਨਹੀਂ ਹੁੰਦੀ, ਤਾਂ ਦੱਸੋਗੇ ਕਿ ਗੰਦੇ ਮਨ ਨਾਲ ਪੜ੍ਹੀ ਹੋਈ ਨਮਾਜ਼ ਕਿਵੇਂ ਪ੍ਰਵਾਨ ਹੋਵੇਗੀ? ਇਹ ਮਨੁੱਖਤਾ ਦੀ ਤ੍ਰਾਸਦੀ, ਇਹ ਵੱਡੀ ਟ੍ਰੈਜਡੀ ਕਿ ਆਮ ਤੌਰ 'ਤੇ ਸਾਡੀਆਂ ਨਜ਼ਰਾਂ ਕੇਵਲ ਸਰੀਰ ਅਥਵਾ ਕੱਪੜਿਆਂ ਦੀ ਸਫਾਈ ਨੂੰ ਹੀ ਤੱਕਦੀਆਂ ਨੇ। ਪਰ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਸਲੋਕ ਉਸ ਵੇਲੇ ਵਰਣਨ ਕੀਤਾ, ਭਾਈ ਸਾਹਿਬ ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਜੇ ਰਤ ਲੱਗੈ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾਂ ਤਿੰਨ ਕਿਉਂ ਨਿਰਮਲ ਚੀਤ, ਨੁਕਤਾ ਸੀ ਨਾਨਕ ਨਾਉ ਖੁਦਾਏ ਕਾ, ਦਿਲ ਹੱਛੇ ਮੁੱਖ ਲੇ ਅਵਰ ਦਿਵਾਜੇ ਦੁਨੀ ਕੇ, ਝੂਠੇ ਅਮਲ ਕਰੇ ਹੋ। ਭਾਵ ਪ੍ਰਭੂ ਦੀ ਬੰਦਗੀ ਕਰਨ ਵਾਲਾ ਬੰਦਾ ਚੰਗੇ ਜੀਵਨ ਵਾਲਾ ਵੀ ਹੋਵੇ। ਚੰਗੇ ਜੀਵਨ ਦੀ ਗੱਲ 'ਤੇ ਸਤਿਗੁਰੂ ਨੇ ਵਾਰ ਵਾਰ ਗੁਰਬਾਣੀ ਵਿੱਚ ਹੁਕਮ ਕੀਤੀ ਹੈ ਸਾਨੂੰ। ਪਰ ਚੰਗਾ ਜੀਵਨ ਸਾਡੇ ਹਿਰਦੇ ਦੀ ਸ਼ੁੱਧੀ ਹੈ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਦਸਵਾਂ ਰੂਪ ਗੁਰੂ ਕਲਗੀਧਰ ਜੀ ਮਹਾਰਾਜ। ਇਤਿਹਾਸ ਵਿੱਚ ਇੱਕ ਵੇਲਾ ਆਇਆ ਜਦੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਦਸ਼ਾਹ ਬਹਾਦੁਰ ਸ਼ਾਹ ਦੇ ਬਹੁਤ ਨਜ਼ਦੀਕ ਰਹੇ। ਵੈਸੇ ਇਹ ਬਾਤ ਬੜੀ ਅਨੋਖੀ ਸੀ। ਉਹੀ ਬਾਦਸ਼ਾਹ ਬਹਾਦੁਰ ਸ਼ਾਹ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਮਦਦ ਕਰਕੇ ਤਖ਼ਤ ਉੱਤੇ ਬੈਠਣ ਵਿੱਚ ਸਹਾਇਤਾ ਦਿੱਤੀ, ਉਸ ਨਾਲ ਬਹੁਤ ਨੇੜਤਾ ਰਹੀ। ਇੱਕ ਦਿਹਾੜੇ ਰਾਜ ਦਰਬਾਰ ਵਿੱਚ ਮੌਜੂਦ ਸਨ ਸਤਿਗੁਰੂ ਜੀ, ਜਦੋਂ ਬਾਦਸ਼ਾਹ ਬਹਾਦਰ ਸ਼ਾਹ ਨੇ ਸਤਿਗੁਰੂ ਨੂੰ ਇੱਕ ਸਵਾਲ ਪੁੱਛਿਆ। ਆਖਣ ਲੱਗਾ, ਗੁਰੂ ਜੀ ਇੱਕ ਗੱਲ ਦੱਸੋ, ਇਸਲਾਮ ਦਾ ਇਹ ਨਿਯਮ ਹੈ ਕਿ ਕੋਈ ਵੀ ਵਿਅਕਤੀ ਭਾਵੇਂ ਕੈਸਾ ਵੀ ਕਿਉਂ ਨਾ ਹੋਵੇ, ਜੇ ਕਲਮਾ ਪੜ੍ਹ ਲਵੇ, ਜੇ ਇਸਲਾਮ ਵਿੱਚ ਵਿਸ਼ਵਾਸ ਲੈ ਆਏ, ਭਾਵ ਮੁਸਲਮਾਨ ਬਣ ਜਾਏ, ਤਾਂ ਉਸਦਾ ਜੀਵਨ ਸਫਲ ਹੋ ਜਾਏਗਾ। ਆਖਣ ਲੱਗਾ, ਗੁਰੂ ਜੀ ਤੁਹਾਡੀ ਕੀ ਰਾਏ ਹੈ? ਸਤਿਗੁਰੂ ਨੇ ਜੋ ਜਵਾਬ ਦਿੱਤਾ ਬੜਾ ਪਿਆਰਾ ਸੀ, ਪਰ ਜਵਾਬ ਮੂੰਹ ਨਾਲ ਦੇਣ ਦੀ ਬਜਾਏ ਸਤਿਗੁਰੂ ਜੀ ਨੇ ਆਪਣੀ ਜੇਬ ਵਿੱਚੋਂ ਇੱਕ ਸਿੱਕਾ ਕੱਢਿਆ, ਆਪਣੇ ਸਿੱਖ ਨੂੰ ਪਕੜਾਇਆ ਔਰ ਆਖਣ ਲੱਗੇ, ਸਿੱਖਾ ਜਾ ਬਾਜ਼ਾਰੋਂ ਫਲਾਣੀ ਸ਼ੈ ਖਰੀਦ ਕੇ ਲਿਆ। ਕੁਝ ਛਿਨਾਂ ਬਾਅਦ ਸਿੱਖ ਵਾਪਸ ਆਇਆ, ਆਖਣ ਲੱਗਾ, ਗੁਰੂ ਜੀ ਇਹ ਸਿੱਕਾ ਬਾਜ਼ਾਰ ਵਿੱਚ ਚੱਲਣ ਵਾਲਾ ਨਹੀਂ। ਸਤਿਗੁਰੂ ਕਹਿਣ ਲੱਗੇ, ਚੱਲਣਾ ਚਾਹੀਦਾ ਸੀ, ਕਿਉਂਕਿ ਇਹ ਸਿੱਕਾ ਇਸੇ ਬਾਦਸ਼ਾਹ ਬਹਾਦੁਰ ਸ਼ਾਹ ਦੀ ਟਕਸਾਲ ਦਾ ਘੜਿਆ ਹੋਇਆ, ਇਸੇ ਦੀ ਮੋਹਰ ਹੈ, ਠੀਕ ਤਰ੍ਹਾਂ ਘੜਿਆ ਹੋਇਆ, ਇਸ ਦੀ ਪ੍ਰਿੰਟਿੰਗ ਠੀਕ ਹੈ, ਸਟੈਂਪਿੰਗ ਠੀਕ ਹੈ, ਚੱਲਣਾ ਚਾਹੀਦਾ ਸੀ। ਸਤਿਗੁਰੂ ਕਹਿਣ ਲੱਗੇ, ਪਕੜਾ ਤਾਂ ਇਸ ਬਾਦਸ਼ਾਹ ਬਹਾਦਰ ਸ਼ਾਹ ਨੂੰ, ਵੇਖੇ ਸਿੱਕਾ ਕਿਉਂ ਨਹੀਂ ਚੱਲਿਆ। ਜਵਾਬ ਮਿਲਿਆ, ਗੁਰੂ ਜੀ ਇਹ ਸਿੱਕਾ ਚੱਲ ਨਹੀਂ ਸਕਦਾ। ਬਹਾਦੁਰ ਸ਼ਾਹ ਨੇ ਵੇਖਦਿਆਂ ਹੀ ਆਖਿਆ, ਕਿਉਂਕਿ ਇਹ ਅੰਦਰੋਂ ਖੋਟਾ ਹੈ। ਸਤਿਗੁਰੂ ਕਹਿਣ ਲੱਗੇ, ਫਿਰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ। ਆਖਣ ਲੱਗਾ, ਮਹਾਰਾਜ ਮੈਂ ਸਮਝਿਆ ਨਹੀਂ। ਸਤਿਗੁਰੂ ਕਹਿਣ ਲੱਗੇ, ਕੋਈ ਮਨੁੱਖ ਜੇ ਅੰਦਰੋਂ ਖੋਟਾ ਹੋਵੇ ਨਾ, ਬਾਹਰੋਂ ਜਿਹੜੀ ਮਰਜ਼ੀ ਮੋਹਰ ਲਵਾਏ, ਉਹ ਚੱਲਣ ਵਾਲਾ ਨਹੀਂ। ਜਿਵੇਂ ਕੋਈ ਸਿੱਕਾ ਜੇ ਅੰਦਰੋਂ ਖੋਟਾ ਹੋਵੇ, ਦੁਨੀਆਂ ਦੇ ਬਾਜ਼ਾਰ ਵਿੱਚ ਨਹੀਂ ਚੱਲਦਾ, ਇਸੇ ਤਰ੍ਹਾਂ ਕੋਈ ਮਨੁੱਖ ਜੇ ਅੰਦਰੋਂ ਖੋਟਾ ਹੋਵੇ, ਫਿਰ ਰੱਬ ਦੀ ਦਰਗਾਹ 'ਤੇ ਵੀ ਨਹੀਂ ਚੱਲਦਾ। ਭਾਵੇਂ ਕਿਸੇ ਧਰਮ ਦੀ ਮੋਹਰ ਲਵਾ ਕੇ ਆਏ, ਪ੍ਰਵਾਨ ਨਾ ਹੋਵੇਗਾ। ਜਦੋਂ ਮਹਾਰਾਜ ਗੁਰੂ ਕਲਗੀਧਰ ਜੀ ਨੇ ਇਹ ਬਚਨ ਕਹੇ, ਰਹਿਤ ਪਿਆਰੀ ਮੁਝ ਕਹੋ ਸਿੱਖ ਪਿਆਰਾ ਨਾ ਹੈ, ਤਾਂ ਇਸ ਦਾ ਭਾਵ ਇਹ ਹਰਗਿਜ਼ ਨਹੀਂ ਸੀ ਕਿ ਸਿੱਖ ਨੇ ਕੇਵਲ ਕਿਤੇ ਬਾਹਰਲੀ ਰਹਿਤ ਰੱਖਣੀ ਹੈ, ਕੇਵਲ ਸਰੀਰਕ ਰਹਿਤ ਰੱਖਣੀ ਹੈ, ਨਹੀਂ, ਬਲਕਿ ਸਰੀਰਕ ਰਹਿਤ ਵੀ ਰੱਖਣੀ ਹੈ, ਆਤਮਿਕ ਰਹਿਤ ਵੀ ਰੱਖਣੀ ਹੈ। ਮਨ ਨੂੰ ਵੀ ਗੁਰੂ ਦੇ ਹੁਕਮਾਂ 'ਤੇ ਚਲਾਉਣਾ ਹੈ, ਸਰੀਰ ਨੂੰ ਵੀ ਗੁਰੂ ਦੇ ਹੁਕਮਾਂ 'ਤੇ ਚਲਾਉਣਾ ਹੈ। ਪਰ ਇਹ ਗੱਲ ਸਾਨੂੰ ਚੇਤੇ ਰਹੇ, ਜਦੋਂ ਅਸੀਂ ਸਿੱਕੇ ਦੀ ਉਦਾਹਰਣ ਦਿੰਦੇ ਹਾਂ ਤਾਂ ਸਾਨੂੰ ਇਹ ਖਿਆਲ ਵੀ ਕਦੇ ਵਿਸਰ ਨਹੀਂ ਜਾਣਾ ਚਾਹੀਦਾ। ਹਰ ਸਿੱਕੇ ਦੇ ਦੋ ਪਹਿਲੂ ਨੇ, ਹਰ ਸਿੱਕੇ ਦੀਆਂ ਦੋ ਵੈਲਿਊਜ਼ ਨੇ। ਇਕਨੋਮਿਕਸ ਪੜ੍ਹਨ ਵਾਲੇ ਲੋਕ ਜ਼ਰੂਰ ਜਾਣਦੇ ਹੋਣਗੇ, ਸਿੱਕੇ ਦੀ ਕੀਮਤ ਨੂੰ ਦੋ ਤਰ੍ਹਾਂ ਨਾਲ ਪਰਖਿਆ ਜਾਂਦਾ ਹੈ। ਇੱਕ ਹੁੰਦੀ ਹੈ ਫੇਸ ਵੈਲਿਊ, ਇੱਕ ਹੁੰਦੀ ਹੈ ਇੰਟਰਿੰਸਿਕ ਵੈਲਿਊ। ਜਾਂ ਇਸ ਤਰ੍ਹਾਂ ਕਹਿ ਲਓ, ਇੱਕ ਹੁੰਦੀ ਹੈ ਬਾਹਰਲੀ ਕੀਮਤ, ਇੱਕ ਹੁੰਦੀ ਹੈ ਅੰਦਰਲੀ ਕੀਮਤ। ਕੋਈ ਵੀ ਸਿੱਕਾ ਜੇ ਅੰਦਰੋਂ ਸ਼ੁੱਧ ਹੈ ਪਰ ਬਾਹਰੋਂ ਆਪਣੀ ਫੇਸ ਵੈਲਿਊ ਵਿਗਾੜ ਬੈਠਾ ਹੈ, ਤਾਂ ਲਾਜ਼ਮੀ ਤੌਰ 'ਤੇ ਉਹ ਵੀ ਦੁਨੀਆ ਦੇ ਬਾਜ਼ਾਰ ਵਿੱਚ ਨਹੀਂ ਚੱਲਦਾ। ਇਸ ਲਈ ਮੇਰੇ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਸੀ, ਸਿੱਖਾ ਤੂੰ ਅੰਦਰੋਂ ਤਾਂ ਸ਼ੁੱਧ ਹੋਣਾ ਹੈ, ਪਰ ਤੇਰਾ ਬਾਹਰਲਾ ਰੂਪ ਵੀ ਉਸੇ ਤਰ੍ਹਾਂ ਹੀ ਹੋਵੇ ਜਿਵੇਂ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਬਣਾਇਆ, ਔਰ ਗੁਰੂ ਦੇ ਹੁਕਮਾਂ ਵਿੱਚ ਚੱਲਦਾ ਹੋਇਆ ਤੂੰ ਇਸ ਢੰਗ ਨਾਲ ਆਪਣਾ ਜੀਵਨ ਬਤੀਤ ਕਰੇ। ਅੰਮ੍ਰਿਤ ਛਕ ਲੈਣ ਨਾਲ ਗੁਰੂ ਦੀ ਮੋਹਰ ਹਾਸਲ ਹੋਵੇਗੀ, ਗੁਰੂ ਦੀ ਬਖਸ਼ਿਸ਼ ਹਾਸਲ ਹੋਵੇਗੀ। ਇਹ ਗੱਲ ਆਪਾਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ। ਦੁਨੀਆ ਵਿੱਚ, ਸਮਾਜ ਵਿੱਚ ਪਤੀ ਪਤਨੀ ਦਾ ਰਿਸ਼ਤਾ ਵੀ ਉਦੋਂ ਤੱਕ ਬਣ ਨਹੀਂ ਸਕਦਾ ਜਦੋਂ ਤੱਕ ਇੱਕ ਵਿਸ਼ੇਸ਼ ਰਸਮ ਵਿੱਚੋਂ ਨਾ ਗੁਜ਼ਰ ਲਿਆ ਜਾਏ। ਭਾਵੇਂ ਸਿਵਲ ਮੈਰਿਜ ਹੋਵੇ, ਭਾਵੇਂ ਸਮਾਜਿਕ ਤੌਰ 'ਤੇ ਪ੍ਰਵਾਨਗੀ ਦਾ ਕੋਈ ਢੰਗ ਹੋਵੇ, ਪਰ ਉਦੋਂ ਤੱਕ ਹਰ ਹਾਲ ਪ੍ਰਵਾਨਗੀ ਹੋ ਨਹੀਂ ਸਕਦੀ ਜਦੋਂ ਤੱਕ ਇੱਕ ਰਸਮ ਵਿੱਚੋਂ ਨਾ ਗੁਜ਼ਰੀਏ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਬਾਕਾਇਦਾ ਇਹ ਰਸਮ ਸੀ ਕਿ ਜਿਹੜਾ ਵੀ ਵਿਅਕਤੀ ਗੁਰੂ ਨਾਨਕ ਦਾ ਸਿੱਖ ਬਣਨਾ ਚਾਹੁੰਦਾ ਸੀ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਗੁਰੂ ਨਾਨਕ ਦੇ ਵੇਲੇ ਤੋਂ ਹੀ ਚਰਨ ਧੋਏ, ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਭਾਵ ਗੁਰੂ ਨਾਨਕ ਦੇ ਵੇਲੇ ਤੋਂ ਜਿਹੜਾ ਕੋਈ ਵਿਅਕਤੀ ਵਿਧੀਵਤ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਸੀ, ਬਾਕਾਇਦਾ ਗੁਰੂ ਦੇ ਚਰਣਾਂ ਨਾਲ ਛੁਹਾਇਆ ਹੋਇਆ ਜਲ ਉਸ ਨੂੰ ਛਕਾਇਆ ਜਾਂਦਾ ਸੀ। ਸੰਨ 1699 ਦੀ ਵਿਸਾਖੀ ਵਾਲੇ ਦਿਹਾੜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਇਸ ਰਸਮ ਦੇ ਢੰਗ ਨੂੰ ਬਦਲ ਦਿੱਤਾ। ਔਰ ਬਦਲਣ ਦਾ ਕਾਰਨ ਵੀ ਮੌਜੂਦ ਸੀ, ਕਿਉਂਕਿ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਦੇਹਧਾਰੀ ਵਿਅਕਤੀ ਨੂੰ, ਸਰੀਰਧਾਰੀ ਵਿਅਕਤੀ ਨੂੰ ਗੁਰੂ ਹੀ ਨਹੀਂ ਬਣਾਉਣਾ, ਅਤੇ ਜੇ ਦੇਹਧਾਰੀ ਸਰੀਰਧਾਰੀ ਵਿਅਕਤੀ ਗੁਰੂ ਹੀ ਨਹੀਂ ਹੋਵੇਗਾ ਤਾਂ ਫਿਰ ਗੁਰੂ ਦੇ ਚਰਨਾਂ ਨਾਲ ਛੁਹਾਇਆ ਹੋਇਆ ਜਲ ਛੱਕ ਕੇ ਕੋਈ ਵਿਅਕਤੀ ਸਿੱਖੀ ਕਿਵੇਂ ਧਾਰਨ ਕਰੇਗਾ। ਇਸ ਲਈ ਸੰਨ 1699 ਦੀ ਵਿਸਾਖੀ ਵਾਲੇ ਦਿਹਾੜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਸ ਢੰਗ ਤਰੀਕੇ ਵਿੱਚ ਤਬਦੀਲੀ ਲਿਆਉਂਦਿਆਂ ਇੱਕ ਵਿਅਕਤੀ ਦੇ ਚਰਨਾਂ ਦੇ ਜਲ ਦੀ ਬਜਾਏ ਪੰਜ ਪਿਆਰੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿੱਚ ਪੰਜ ਬਾਣੀਆਂ ਪੜਨਗੇ ਔਰ ਪੰਜ ਬਾਣੀਆਂ ਪੜ੍ਹਦਿਆਂ ਹੋਇਆਂ ਜਦੋਂ ਇਹ ਅੰਮ੍ਰਿਤ ਜਲ ਵਿੱਚ ਖੰਡਾ ਫੇਰਦੇ ਰਹਿਣਗੇ, ਫਿਰ ਅੰਮ੍ਰਿਤ ਤਿਆਰ ਹੋਵੇਗਾ, ਜਿਸ ਅੰਮ੍ਰਿਤ ਨੂੰ ਛੱਕ ਕੇ ਕੋਈ ਵੀ ਵਿਅਕਤੀ ਵਿਧੀਵਤ ਗੁਰੂ ਦਾ ਸਿੱਖ ਬਣ ਸਕਦਾ ਹੈ। ਪੁੱਛਿਆ ਜਾ ਸਕਦਾ ਹੈ ਕਿ ਇਸ ਅੰਮ੍ਰਿਤ ਛਕਣ ਤੋਂ ਬਿਨਾਂ ਜੀਵਨ ਸਫਲ ਨਹੀਂ ਹੁੰਦਾ। ਇੱਕ ਉਦਾਹਰਣ ਮੈਂ ਆਪ ਸਰਬੱਤ ਸੰਗਤ ਨਾਲ ਸਾਂਝੀ ਕਰਨੀ ਚਾਹਾਂਗਾ। ਜਗਤ ਵਿੱਚ ਵਿਚਰਦਿਆਂ ਹੋਇਆਂ ਵੀ ਇਹੋ ਜਿਹੀਆਂ ਗੱਲਾਂ 'ਤੇ ਸਾਨੂੰ ਸੌਖੀਆਂ ਸਮਝ ਆ ਜਾਂਦੀਆਂ ਨੇ। ਮੰਨ ਲਓ ਕੋਈ ਵਿਅਕਤੀ ਡਾਕਟਰੀ ਦੀ ਪੜ੍ਹਾਈ ਕਰ ਰਿਹਾ, MBBS ਦੀ ਡਿਗਰੀ ਉਹ ਕਰ ਰਿਹਾ ਔਰ ਡਿਗਰੀ ਕਰ ਚੁੱਕਾ। ਇੱਕ ਦਿਹਾੜੇ ਵੇਲਾ ਆਉਂਦਾ ਜਦੋਂ ਬਾਕਾਇਦਾ ਡਿਗਰੀ ਕਾਰਡ ਉਸਦੇ ਹੱਥ ਵਿੱਚ ਪਕੜਾ ਦਿੱਤਾ ਜਾਂਦਾ ਹੈ, ਕਿਉਂਕਿ ਉਸਦੀ ਵਿੱਦਿਆ ਪੂਰੀ ਹੋ ਗਈ ਹੈ, ਟ੍ਰੇਨਿੰਗ ਪੂਰੀ ਹੋ ਗਈ ਹੈ, ਹੁਣ ਤਾਂ ਦੁਨੀਆ ਦੇ ਵਿੱਚ ਉਹ ਡਾਕਟਰੀ ਦੀ ਪ੍ਰੈਕਟਿਸ ਕਰ ਸਕਦਾ ਹੈ। ਪਰ ਮੰਨ ਲਓ ਜੇ ਕਿਸੇ ਵੇਲੇ ਡਿਗਰੀ ਕਾਰਡ ਦੇਣ ਲੱਗਿਆਂ ਉਸ ਡਿਗਰੀ ਉੱਤੇ ਸਾਈਨ ਕਰਨ ਵਾਲੇ ਵਿਅਕਤੀ ਨੂੰ ਸਾਈਨ ਕਰਨ ਦਾ ਯਾਦ ਭੁੱਲ ਜਾਏ, ਚੇਤਾ ਭੁੱਲ ਜਾਏ, ਹੁਣ ਡਿਗਰੀ ਕਾਰਡ ਤਾਂ ਉਸ ਬੰਦੇ ਦੇ ਕੋਲ ਹੈ ਪਰ ਦੁਨੀਆ ਦੇ ਬਣਾਏ ਹੋਏ ਕਾਨੂੰਨ ਦੇ ਮੁਤਾਬਕ ਇਸ ਦੇ ਬਾਵਜੂਦ ਦੁਨੀਆ ਦੇ ਵਿੱਚ ਐਸਾ ਵਿਅਕਤੀ ਡਾਕਟਰੀ ਦੀ ਪ੍ਰੈਕਟਿਸ ਕਰਨ ਦਾ ਅਧਿਕਾਰੀ ਨਹੀਂ ਹੋਵੇਗਾ। ਜਿਸ ਵਿਅਕਤੀ ਨੇ ਸਾਈਨ ਕਰਨੇ ਨੇ, ਮੰਨ ਲਓ ਫਿਰ ਆਏ ਅਤੇ ਆ ਕੇ ਆਖੇ ਮਿੱਤਰਾ ਮੈਂ ਤੇਰੇ ਕਾਰਡ ਉੱਤੇ ਸਾਈਨ ਕਰਨਾ ਭੁੱਲ ਗਿਆ ਸਾਂ, ਲਿਆ ਮੈਂ ਹੁਣੇ ਸਾਈਨ ਕਰ ਦੇਣਾ। ਹੁਣ ਸਾਈਨ ਹੁੰਦਿਆਂ ਸਾਰ ਉਸ ਵਿਅਕਤੀ ਦੀ ਯੋਗਤਾ ਵਿੱਚ ਕੋਈ ਫਰਕ ਨਹੀਂ ਪਾਏਗਾ, ਜਿਸ ਨੇ ਇੰਨੇ ਸਾਲ ਲਗਾ ਕੇ ਮਿਹਨਤ ਕਰਕੇ ਯੋਗਤਾ ਹਾਸਲ ਕੀਤੀ, ਯੋਗਤਾ ਵਿੱਚ ਕੋਈ ਅੰਤਰ ਨਹੀਂ ਆਇਆ, ਪਰ ਕੇਵਲ ਸਾਈਨ ਹੁੰਦਿਆਂ ਸਾਰ ਹੁਣ ਉਸਨੂੰ ਅਧਿਕਾਰ ਹਾਸਲ ਹੋ ਗਿਆ, ਉਹ ਦੁਨੀਆ ਵਿੱਚ ਇਲਾਜ ਕਰ ਸਕਦਾ ਹੈ। ਬਿਲਕੁਲ ਇਸੇ ਤਰ੍ਹਾਂ ਸ਼ੁਭ ਜੀਵਨ ਚੰਗਾ, ਸਾਨੂੰ ਆਪਣਾ ਜੀਵਨ ਚੰਗੇਰਾ ਬਣਾਉਣਾ ਹੀ ਚਾਹੀਦਾ ਹੈ। ਗੁਰੂ ਦੀ ਸੰਗਤ ਵਿੱਚ ਆਉਂਦੇ ਹਾਂ, ਅਸੀਂ ਆਪਣਾ ਜੀਵਨ ਚੰਗਾ ਬਣਾਉਣ ਦਾ ਯਤਨ ਕਰਦੇ ਹਾਂ, ਪਰ ਕੇਵਲ ਸ਼ੁਭ ਜੀਵਨ ਜਦੋਂ ਤੱਕ ਗੁਰੂ ਦੀ ਮੋਹਰ ਹਾਸਲ ਨਹੀਂ ਹੁੰਦੀ ਉਦੋਂ ਤੱਕ ਗੁਰੂ ਦੀ ਦਰਗਾਹ 'ਤੇ ਇਹ ਜੀਵਨ ਪ੍ਰਵਾਨ ਨਹੀਂ ਹੋ ਜਾਂਦਾ। ਸ਼ਾਇਦ ਇਸੇ ਲਈ ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਦੀ ਸੇਵਾ ਕਰਨ ਵਾਲੇ, ਗੁਰੂ ਦੀ ਹਜ਼ੂਰੀ ਵਿੱਚ ਰਹਿਣ ਵਾਲੇ ਭਾਈ ਡੱਲੇ ਨੂੰ ਵਿਸ਼ੇਸ਼ ਜ਼ੋਰ ਦੇ ਕੇ ਕਿਹਾ ਸੀ, ਭਾਈ ਡੱਲਿਆ ਗੁਰੂ ਦੀ ਹਜ਼ੂਰੀ ਵਿੱਚ ਬੈਠਣਾ ਚੰਗਾ, ਤੂੰ ਸੰਗਤ ਕਰਦਾ, ਗੁਰੂ ਦੀ ਸੰਗਤ 'ਤੇ ਮਨੁੱਖ ਦੇ ਜੀਵਨ ਨੂੰ ਸਫਲ ਬਣਾ ਦਿੰਦੀ ਹੈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਬਚਨ ਨੇ ਨਾ, ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਐਸਾ ਵਿਅਕਤੀ ਤਰ ਜਾਂਦਾ ਜਿਹੜਾ ਸਤਸੰਗ ਵਿੱਚ ਆ ਜਾਏ। ਗੁਰੂ ਕਹਿਣ ਲੱਗੇ ਸਿੱਖਾ ਭਾਈ ਡੱਲਿਆ ਤੂੰ ਸਤਸੰਗ ਵਿੱਚ ਆ ਗਿਆ, ਭਲੀ ਗੱਲ, ਪਰ ਜਦੋਂ ਤੂੰ ਗੁਰੂ ਕੀ ਹਜ਼ੂਰੀ ਵਿੱਚ ਇੱਕ ਪੀੜ੍ਹੀ ਜਿੰਨੀ ਥਾਂ ਮੰਗਦਾ, ਲਾਜ਼ਮੀ ਤੌਰ 'ਤੇ ਇਹ ਤਾਂ ਉਸੇ ਨੂੰ ਹਾਸਲ ਹੋਵੇਗੀ ਜਿਹੜਾ ਗੁਰੂ ਦੇ ਹੁਕਮਾਂ 'ਤੇ ਤੁਰ ਰਿਹਾ, ਜਿਹੜਾ ਗੁਰੂ ਦੇ ਹੁਕਮ ਮੰਨਦਿਆਂ ਹੋਇਆਂ ਅੰਮ੍ਰਿਤ ਛਕਦਾ ਔਰ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਕੇ ਉਸ ਰਾਹ 'ਤੇ ਚੱਲਦਾ। ਦਰਅਸਲ ਅੰਮ੍ਰਿਤ ਛਕਣਾ ਆਪਣੇ ਆਪੇ ਨਾਲ, ਸਮਾਜ ਨਾਲ ਔਰ ਗੁਰੂ ਨਾਲ ਇੱਕ ਪ੍ਰਣ ਕਰਨ ਵਾਲੀ ਬਾਤ ਹੈ ਕਿ ਅੱਜ ਤੋਂ ਬਾਅਦ ਮੈਂ ਆਪਣਾ ਜੀਵਨ ਚੰਗੇ ਰਸਤੇ 'ਤੇ ਤੋਰਾਂਗਾ। ਜਦੋਂ ਤੱਕ ਇਹ ਪ੍ਰਣ ਨਹੀਂ ਕਰ ਲੈਂਦੇ, ਲਾਜ਼ਮੀ ਤੌਰ 'ਤੇ ਉਦੋਂ ਤੱਕ ਕਦੇ ਵੀ ਡਿੱਗ ਪੈਣ ਦੀ ਸੰਭਾਵਨਾ ਹੋ ਸਕਦੀ ਹੈ। ਤੁਸੀਂ ਜਗਤ ਵਿੱਚ ਵਿਚਰਦਿਆਂ ਵੇਖਿਆ ਹੋਣਾ, ਬਹੁਤ ਵਾਰ ਅੰਮ੍ਰਿਤਧਾਰੀ ਵਿਅਕਤੀ ਨੂੰ ਅਸੀਂ ਚੇਤੇ ਕਰਵਾਉਂਦੇ ਹਾਂ, ਸਿੱਖਾਂ ਤੂੰ ਅੰਮ੍ਰਿਤ ਛਕਿਆ ਨਾ, ਇਸ ਲਈ ਚੇਤੇ ਰੱਖੀਂ ਤੇਰਾ ਜੀਵਨ ਚੰਗਾ ਹੋਵੇ। ਹੁਣ ਘੱਟੋ ਘੱਟ ਅਸੀਂ ਤੇਰੇ ਕੋਲੋਂ ਝੂਠ ਬੋਲਣ ਦੀ ਆਸ ਨਹੀਂ ਕਰਦੇ। ਇਹ ਗੱਲ ਕਿਉਂ ਆਖਦੇ ਹਾਂ? ਕਿਉਂ? ਕਿਉਂਕਿ ਪ੍ਰਣ ਕਰ ਚੁੱਕਾ, ਹੁਣ ਗੁਰੂ ਦੇ ਸਾਹਮਣੇ ਇਸਨੇ ਜੀਵਨ ਚੰਗੇਰਾ ਬਣਾਉਣਾ ਹੈ। ਇਸੇ ਤਰ੍ਹਾਂ ਨਸ਼ਿਆਂ ਤੋਂ ਬਚੇ ਰਹਿਣ ਦਾ ਔਰ ਅਚਰਨਕ ਤੌਰ 'ਤੇ ਗਿਰਾਵਟਾਂ ਤੋਂ ਬਚੇ ਰਹਿਣ ਦਾ ਇੱਕ ਪ੍ਰਣ ਹੈ, ਗੁਰੂ ਦੇ ਰਾਹੀਂ ਤੁਰਨਾ, ਗੁਰੂ ਦੇ ਬਚਨਾਂ ਰਾਹੀਂ ਚੱਲਣਾ। ਮੈਨੂੰ ਇਹ ਗੱਲ ਆਖ ਦੇਣ ਵਿੱਚ ਕੋਈ ਹਰਜ ਨਹੀਂ ਕਿ ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਨੇ ਐਸੇ ਹੁਕਮ ਕਰਕੇ ਕਿ ਅੰਮ੍ਰਿਤ ਛਕਣ ਵਾਲਾ ਵਿਅਕਤੀ ਨਸ਼ਿਆਂ ਤੋਂ ਵੀ ਬਚੇ, ਇਹ ਹੁਕਮ ਕਰਕੇ ਸਿੱਖ ਪੰਥ ਉੱਤੇ ਇੱਕ ਵੱਡਾ ਉਪਕਾਰ ਕੀਤਾ। ਥੋੜ੍ਹੀ ਦੇਰ ਪਹਿਲਾਂ ਜਿਸ ਵੇਲੇ ਕੈਨੇਡਾ ਵਿੱਚ ਵਿਚਰ ਰਿਹਾ ਸਾਂ ਤਾਂ ਕੈਨੇਡਾ ਦੇ ਵੱਡੇ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਵਿੱਚ ਜਿਸ ਵੇਲੇ ਮੈਂ ਪਹੁੰਚਿਆ, ਮੈਂ ਤੱਕ ਕੇ ਹੈਰਾਨ ਹੋਇਆ। ਇੱਕ ਦਿਹਾੜੇ ਜਿਸ ਵੇਲੇ ਉੱਥੋਂ ਦੇ ਸਿਹਤ ਮੰਤਰਾਲੇ ਦੀ ਰਿਪੋਰਟ ਮੈਂ ਪੜ੍ਹੀ, ਆਖਣ ਲੱਗੇ ਪਿਛਲੇ ਸਾਲ ਸਾਡੇ ਇਸ ਪ੍ਰਾਂਤ ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 1300 ਸੀ। ਪਰ ਅਗਲੀ ਗੱਲ ਜਿਹੜੀ ਲਿਖੀ ਉਹ ਤਾਂ ਕੰਨ ਖੋਲ ਦੇਣ ਵਾਲੀ ਸੀ। ਇਸੇ ਹੀ ਸਾਲ ਵਿੱਚ ਜਿਸ ਵਿੱਚ ਸੜਕ ਹਾਦਸਿਆਂ ਵਿੱਚ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਕੇਵਲ 1300 ਹੈ, ਉਨੇ ਸਮੇਂ ਵਿੱਚ ਹੀ ਤੰਬਾਕੂ ਪੀਣ ਕਰਕੇ ਹੋਣ ਵਾਲੀਆਂ ਬਿਮਾਰੀਆਂ ਨਾਲ ਮਰਨ ਵਾਲੇ ਬੰਦਿਆਂ ਦੀ ਗਿਣਤੀ 5200 ਹੈ, ਭਾਵ 4 ਗੁਣਾ ਜ਼ਿਆਦਾ। ਅੱਜ ਵੀ ਇਹ ਗੱਲ ਸੱਚ ਹੈ ਕਿ ਹਿੰਦੁਸਤਾਨ ਵਿੱਚ ਹੋਣ ਵਾਲੀਆਂ ਮੌਤਾਂ ਵਿੱਚੋਂ ਚੌਥਾ ਹਿੱਸਾ 25% ਮੌਤਾਂ ਕੇਵਲ ਤੰਬਾਕੂ ਪੀਣ ਕਰਕੇ ਹੋਈਆਂ ਬਿਮਾਰੀਆਂ ਕਰਕੇ ਹੋ ਰਹੀਆਂ ਮੌਤਾਂ ਨੇ। ਕੁਰਬਾਨ ਜਾਈਏ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ, ਗੁਰੂ ਨੇ ਇੱਕੋ ਹੁਕਮ ਕੀਤਾ, ਸਿੱਖਾ ਤੂੰ ਅੰਮ੍ਰਿਤਧਾਰੀ ਹੋਣਾ ਔਰ ਤੰਬਾਕੂ ਤੋਂ ਬਚਣਾ। ਬਲਕਿ ਇੰਨਾ ਕਰੜਾ ਹੁਕਮ ਕਰ ਦਿੱਤਾ, ਜਿਹੜਾ ਵਿਅਕਤੀ ਤੰਬਾਕੂ ਪੀਵੇਗਾ, ਤੰਬਾਕੂ ਦੀ ਵਰਤੋਂ ਕਰੇਗਾ, ਉਹ ਸਿੱਖੀ ਜੀਵਨ ਤੋਂ ਗਿਰ ਜਾਏਗਾ, ਪਤਿਤ ਮੰਨਿਆ ਜਾਏਗਾ, ਸਿੱਖ ਹੀ ਨਹੀਂ ਰਹੇਗਾ, ਮੁੜ ਕੇ ਅੰਮ੍ਰਿਤ ਛਕੇ ਤਾਂ ਦੁਬਾਰਾ ਸਿੱਖੀ ਜੀਵਨ ਧਾਰਨ ਕਰ ਸਕਦਾ ਹੈ। ਗੁਰੂ ਕਿੱਡੇ ਦੂਰ ਅੰਦੇਸ਼ ਸਨ ਜਿਨ੍ਹਾਂ ਨੇ ਸਾਨੂੰ ਨਸ਼ਿਆਂ ਤੋਂ ਬਚਾਇਆ ਤਾਂ ਕਿ ਸਾਡਾ ਜੀਵਨ ਚੰਗੇਰਾ ਹੋ ਸਕੇ। ਮਨੁੱਖੀ ਜੀਵਨ ਦੀ ਇੱਕ ਹੋਰ ਵੱਡੀ ਕਮਜ਼ੋਰੀ, ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਦੇ ਜੀਵਨ ਦੀ ਇਹ ਵਾਰਤਾ ਇਸ ਗੱਲ ਨੂੰ ਸਪਸ਼ਟ ਕਰ ਦੇਵੇਗੀ। ਕਹਿੰਦੇ ਨੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਜੀਵਨ ਦੇ ਦੌਰਾਨ ਇੱਕ ਦਿਹਾੜੇ ਜਦੋਂ ਸਿੱਖਾਂ ਦੀ ਅਤੇ ਮੁਗਲਾਂ ਦੇ ਇੱਕ ਛੋਟੇ ਜਥੇ ਦੀ ਆਪਸੀ ਝੜਪ ਹੋਈ, ਮੁਗਲ ਹਾਰ ਗਏ ਔਰ ਮੈਦਾਨ ਛੱਡ ਕੇ ਦੌੜ ਗਏ। ਸਿੱਖਾਂ ਨੇ ਜਿੱਤ ਦੇ ਨਸ਼ੇ ਵਿੱਚ, ਜਿੱਤ ਦੇ ਇਸ ਮਾਹੌਲ ਵਿੱਚ ਜਿੱਥੇ ਇਹ ਸਾਰਾ ਸਮਾਨ ਸੰਭਾਲਿਆ, ਵੇਖ ਕੇ ਹੈਰਾਨ ਰਹਿ ਗਏ ਕਿ ਦੌੜਦੇ ਹੋਏ ਮੁਗਲ ਇੱਕ ਮੁਗਲ ਔਰਤ ਦਾ ਡੋਲਾ ਵੀ ਛੱਡ ਕੇ ਦੌੜ ਗਏ ਨੇ। ਸਿੱਖ ਉਸ ਮੁਗਲ ਔਰਤ ਨੂੰ ਲੈ ਕੇ ਗੁਰੂ ਦਰਬਾਰ ਵਿੱਚ ਪਹੁੰਚੇ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਨੇ ਪੁੱਛਿਆ, ਸਿੱਖੋ ਇੱਕ ਗੱਲ ਦੱਸੋ, ਤੁਸੀਂ ਇਸ ਔਰਤ ਨਾਲ ਕਿਹੋ ਜਿਹਾ ਸਲੂਕ ਕਰਨਾ ਚਾਹੁੰਦੇ ਹੋ? ਸਿੱਖ ਆਖਣ ਲੱਗੇ, ਸਤਿਗੁਰੂ ਜੀ ਵੈਸੇ ਚਾਹੀਦਾ ਤਾਂ ਹੈ ਜਿਵੇਂ ਮੈਦਾਨੇ ਜੰਗ ਵਿੱਚ ਜਿੱਤਣ ਤੋਂ ਬਾਅਦ ਇਹ ਮੁਗਲ ਜੇਤੂ ਲੋਕ ਜੈਸਾ ਸਲੂਕ ਹਿੰਦੂ ਔਰਤਾਂ ਨਾਲ ਕਰਦੇ ਨੇ, ਅਸੀਂ ਵੀ ਇਸ ਮੁਗਲ ਔਰਤ ਨਾਲ ਵੈਸਾ ਹੀ ਸਲੂਕ ਕਰੀਏ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਿਹੜੇ ਬੋਲ ਕਹੇ, ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਗੁਰੂ ਆਖਣ ਲੱਗੇ, ਸੁਣ ਸਤਿਗੁਰ ਬੋਲੇ ਤਿਸ ਬੇਰੇ, ਉਸ ਵੇਲੇ ਗੁਰੂ ਜੀ ਨੇ ਇਹ ਗੱਲ ਕਹੀ, ਹਮ ਲੈ ਜਾਣੋ ਪੰਥ ਉਚੇਰੇ, ਮੈਂ ਇਸ ਪੰਥ ਨੂੰ ਉੱਚਿਆਂ ਲੈ ਕੇ ਜਾਣਾ, ਉਚਾਈ 'ਤੇ ਪਹੁੰਚਾਉਣਾ, ਭਾਵ ਆਚਰਣ ਦੀ ਉਚਾਈ 'ਤੇ ਪਹੁੰਚਾਉਣਾ, ਨਾ ਹੈ ਅਧੋਗਤ ਬਿਖੈ ਪਹੁੰਚਾਵੈ, ਮੈਂ ਆਚਰਣ ਦੀ ਨਿਵਾਣ ਵੱਲ ਡੂੰਘੀ ਖੱਡ ਵੱਲ ਨਹੀਂ ਡਿੱਗਣਾ, ਤਾਂ ਤੇ ਕਲਮਲ ਕਰਨ ਹਟਾਵੈਂ, ਇਸ ਲਈ ਮੈਂ ਸਿੱਖਾਂ ਨੂੰ ਇਹ ਬੁਰੇ ਕਰਮ ਕਰਨ ਤੋਂ ਵਰਜਦਾ ਹਾਂ। ਭਾਵ ਕਹਿਣ ਤੋਂ ਇਹ ਅੰਮ੍ਰਿਤ ਛਕ ਲੈਣਾ ਤਾਂ ਇੱਕ ਪ੍ਰਣ ਸੀ ਤਾਂ ਕਿ ਅੱਜ ਤੋਂ ਬਾਅਦ ਬੁਰੇ ਕਰਮ ਨਹੀਂ ਹੋਣਗੇ, ਨਸ਼ਿਆਂ ਤੋਂ ਬਚਿਆ ਰਹੇਗਾ ਔਰ ਗੁਰੂ ਨਾਲ ਜੁੜਿਆ ਰਹੇਗਾ। ਫਿਰ ਇਹ ਆਖਣਾ ਵੀ ਨਿਹਾਇਤ ਗਲਤ ਹੈ ਕਿ ਮੈਂ ਕੇਵਲ ਗੁਰੂ ਕਲਗੀਧਰ ਦਾ ਸਿੱਖ ਨਹੀਂ ਬਣਦਾ, ਮੈਂ ਗੁਰੂ ਨਾਨਕ ਦਾ ਸਿੱਖ ਮੰਨ ਲੈਣਾ, ਮੈਂ ਗੁਰੂ ਕਲਗੀਧਰ ਦਾ ਬਖਸ਼ਿਆ ਹੋਇਆ ਅੰਮ੍ਰਿਤ ਨਹੀਂ ਛਕਦਾ। ਇਹ ਗੱਲ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ। ਸਤਿਗੁਰੂ ਮਹਾਰਾਜ ਗੁਰੂ ਕਲਗੀਧਰ ਜੀ ਨੇ 1699 ਦੀ ਵਿਸਾਖੀ ਵਾਲੇ ਦਿਹਾੜੇ ਅੰਮ੍ਰਿਤ ਛਕਣ ਦੀ ਰਸਮ ਨੂੰ ਕੇਵਲ ਤਬਦੀਲ ਕੀਤਾ, ਵਰਨਾ ਪਹਿਲਾਂ ਗੁਰੂ ਨਾਨਕ ਦੇ ਵੇਲੇ ਤੋਂ ਚਰਨ ਪਹੜ ਲੈ ਕੇ ਸਿੱਖ ਬਣ ਸਕਦਾ ਸੀ ਕੋਈ ਵਿਅਕਤੀ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਚਰਨ ਪਹੜ ਦੀ ਬਜਾਏ ਅੰਮ੍ਰਿਤ ਛਕਣ ਦੀ, ਖੰਡੇ ਦੀ ਪਹੜ ਦੀ ਬਖਸ਼ਿਸ਼ ਕੀਤੀ ਤਾਂ ਕਿ ਗੁਰੂ ਨਾਲ ਜੁੜਦਿਆਂ ਹੋਇਆਂ ਸਿੱਖ ਇਸ ਢੰਗ ਨਾਲ ਆਪਣਾ ਜੀਵਨ ਬਤੀਤ ਕਰੇ। ਫਿਰ ਮਤਾਂ ਇਹ ਸੋਚੀਏ ਕਿ ਅੰਮ੍ਰਿਤ ਛਕ ਲੈਣ ਨਾਲ ਅਸੀਂ ਕੋਈ ਹੋਰ ਗੱਲ ਕਰ ਰਹੇ ਹਾਂ। ਇੱਕ ਗੱਲ ਹੋਰ ਜਿਹੜੀ ਸਾਨੂੰ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਬਹੁਤ ਵਾਰ ਸਾਡੇ ਜੀਵਨ ਦੇ ਵਿਅਰਥ ਡਰ, ਹਾਏ ਕਿਤੇ ਗਲਤੀ ਨਾ ਹੋ ਜਾਏ, ਮੈਂ ਰਹਿਤ ਨਿਭਾ ਨਹੀਂ ਸਕਾਂਗਾ। ਅੱਜ ਤੱਕ ਮੈਂ ਦੁਨੀਆ ਦਾ ਕੋਈ ਐਸਾ ਮਨੁੱਖ ਨਹੀਂ ਵੇਖਿਆ ਜਿਹੜਾ ਕਿਤੇ ਕੇਵਲ ਇਸ ਗੱਲ ਦੇ ਡਰ ਤੋਂ ਕਿ ਜਿਹੜਾ ਬੱਚਾ ਮੈਂ ਸਕੂਲ ਵਿੱਚ ਪਾਉਣ ਲੱਗਾਂ ਕਿਤੇ ਫੇਲ ਨਾ ਹੋ ਜਾਏ, ਆਪਣੇ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਨ ਤੋਂ ਇਨਕਾਰ ਕਰ ਦੇਵੇ। ਐਸਾ ਤਾਂ ਕਦੇ ਵੀ ਨਹੀਂ ਹੋਇਆ। ਹਾਲਾਂਕਿ ਜਾਣਦੇ ਅਸੀਂ ਵੀ ਹੁੰਦੇ ਹਾਂ ਕਿ ਜਿਸ ਬੱਚੇ ਨੂੰ ਅੱਜ ਅਸੀਂ ਸਕੂਲ ਪਾਉਣ ਲੱਗੇ ਹਾਂ, ਸਕੂਲ ਵਿੱਚ ਪੜ੍ਹਾਈ ਸ਼ੁਰੂ ਕਰਵਾਉਣ ਲੱਗੇ ਹਾਂ, ਹੋ ਸਕਦਾ ਕਿਸੇ ਵੇਲੇ ਪਿੱਛੇ ਰਹਿ ਜਾਏ, ਹੋ ਸਕਦਾ ਕਿਸੇ ਵੇਲੇ ਫੇਲ ਹੋ ਜਾਏ, ਪਰ ਫੇਲ ਹੋਣ ਦੇ ਡਰ ਤੋਂ ਅਸੀਂ ਉਸ ਦੀ ਪੜ੍ਹਾਈ ਕਰਵਾਉਣੀ ਬੰਦ ਨਹੀਂ ਕਰ ਦਿੰਦੇ। ਇਹ ਗੱਲ ਯਾਦ ਰੱਖੀਏ, ਜੇ ਕਿਤੇ ਗੁਰੂ ਦੀ ਬਖਸ਼ਿਸ਼ ਨੂੰ ਮੰਨਣਾ ਤਾਂ ਗੁਰੂ ਦੇ ਹੁਕਮਾਂ ਵਿੱਚ ਚੱਲਦਿਆਂ ਹੋਇਆਂ ਹੀ ਮੰਨਣਾ। ਸਾਨੂੰ ਇਹ ਗੱਲ ਵੀ ਭੁੱਲ ਜਾਣ ਦੀ ਜ਼ਰੂਰਤ ਨਹੀਂ, ਗੁਰੂ ਅੱਜ ਵੀ ਸਾਡੀਆਂ ਕਮਜ਼ੋਰੀਆਂ ਜਾਣਦਾ ਹੈ। ਪਰ ਜਿਵੇਂ ਇੱਕ ਸਿਆਣਾ ਪਿਤਾ ਆਪਣੇ ਬੱਚੇ ਦੀਆਂ ਸਾਰੀਆਂ ਕਮਜ਼ੋਰੀਆਂ ਜਾਣਦਿਆਂ, ਬੁੱਝਦਿਆਂ, ਵੇਖਦਿਆਂ ਵੀ ਉਸ ਨੂੰ ਪਿਆਰ ਕਰਨੋਂ ਨਹੀਂ ਹਟਦਾ, ਇਸੇ ਤਰ੍ਹਾਂ ਗੁਰੂ ਸਾਡੀਆਂ ਕਮਜ਼ੋਰੀਆਂ ਨੂੰ ਤੱਕਦਿਆਂ ਹੋਇਆਂ ਵੀ ਸਾਡੇ ਉੱਤੇ ਬਖਸ਼ਿਸ਼ਾਂ ਕਰਨੋਂ ਨਹੀਂ ਹਟਦੇ। ਫਿਰ ਚੰਗੀ ਗੱਲ ਨਹੀਂ? ਅਸੀਂ ਗੁਰੂ ਦੇ ਹੁਕਮਾਂ ਨੂੰ ਪਾਲਦਿਆਂ ਹੋਇਆਂ ਜੇ ਗੁਰੂ ਨੇ ਹੁਕਮ ਕੀਤਾ ਸਿੱਖਾ, ਤੈਨੂੰ ਮੇਰੀ ਖੁਸ਼ੀ ਇਸ ਢੰਗ ਨਾਲ ਮਿਲੇਗੀ ਜੇ ਤੂੰ ਬਾਕਾਇਦਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣੇ। ਇੱਕ ਵਾਰਤਾ ਮੈਨੂੰ ਯਾਦ ਆਉਂਦੀ ਹੈ ਜਿਹੜੀ ਸਾਡੇ ਜੀਵਨ ਵਿੱਚ ਸਦਾ ਪ੍ਰੇਰਣਾਮਈ ਰਹੇਗੀ। ਚੰਡੀਗੜ੍ਹ ਵਿਖੇ ਵਸਣ ਵਾਲੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਹੋਰਾਂ ਨੇ ਇਸ ਵਾਰਤਾ ਦਾ ਜ਼ਿਕਰ ਕੀਤਾ। ਆਖਣ ਲੱਗੇ, ਮੇਰੇ ਬੇਟੇ ਦੀ ਉਮਰ 10 ਸਾਲ ਸੀ ਜਦੋਂ ਇੱਕ ਵਾਰ ਅਖੰਡ ਕੀਰਤਨੀ ਜਥੇ ਵੱਲੋਂ ਬਾਕਾਇਦਾ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਬਣਿਆ। ਕਹਿਣ ਲੱਗੇ, ਮੇਰੇ ਬੱਚੇ ਨੇ ਵੀ ਬੜੇ ਉਤਸ਼ਾਹ ਨਾਲ ਅੰਮ੍ਰਿਤ ਸੰਚਾਰ ਵਿੱਚ ਹਾਜ਼ਰ ਹੋਣ ਦੇ ਲਈ ਜਿਸ ਵੇਲੇ ਪੰਜਾਂ ਪਿਆਰਿਆਂ ਦੇ ਪਾਸ ਪੇਸ਼ ਹੋਣ ਵਾਲੀ ਕਾਰਵਾਈ ਕੀਤੀ ਤਾਂ ਪੰਜਾਂ ਪਿਆਰਿਆਂ ਦੇ ਮੁਖੀ ਬਾਬੂ ਮੱਲ ਸਿੰਘ ਜੀ ਹੋਰਾਂ ਨੇ ਬੱਚੇ ਨੂੰ ਉਸ ਵੇਲੇ ਬਾਹਰ ਕੱਢ ਦਿੱਤਾ ਅਤੇ ਆਖਿਆ, ਪੁੱਤਰਾ ਤੈਨੂੰ ਤਾਂ ਅੰਮ੍ਰਿਤ ਛਕਾਵਾਂਗਾ ਜਾਂ ਪਹਿਲੋਂ ਆਪਣੇ ਪਿਤਾ ਨੂੰ ਬੁਲਾ ਕੇ ਲਿਆ। ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ, ਮੈਂ ਆਪਣੇ ਬੱਚੇ ਦੇ ਨਾਲ ਪਹੁੰਚਿਆ ਅਤੇ ਜਾ ਕੇ ਬਾਬੂ ਮੱਲ ਸਿੰਘ ਜੀ ਹੋਰਾਂ ਨੂੰ ਮਿਲਿਆ ਅਤੇ ਜਾ ਕੇ ਪੁੱਛਿਆ, ਬਾਬੂ ਜੀ ਹੁਕਮ ਕਰੋ ਕੀ ਗੱਲ ਸੀ? ਜਵਾਬ ਮਿਲਿਆ, ਬੱਚਾ ਹਾਲਾਂ ਬਿਲਕੁਲ ਛੋਟਾ ਹੈ, ਆਪਣੇ ਆਪ ਨਿਤਨੇਮ ਨਹੀਂ ਕਰ ਸਕੇਗਾ, ਇਸ ਲਈ ਪਿਤਾ ਹੋਣ ਦੇ ਨਾਤੇ ਤੂੰ ਵਾਅਦਾ ਕਰ ਕਿ ਤੂੰ ਰੋਜ਼ ਇਸ ਬੱਚੇ ਨੂੰ ਨਿਤਨੇਮ ਕਰਵਾਇਆ ਕਰੇਗਾ। ਇੰਨੀ ਗੱਲ ਸੁਣਦਿਆਂ ਸਾਰ ਸਰਦਾਰ ਹਰਭਜਨ ਸਿੰਘ ਜੀ ਥੋੜ੍ਹਾ ਜੋਸ਼ ਵਿੱਚ ਆਇਆ ਅਤੇ ਆ ਕੇ ਕਹਿਣ ਲੱਗੇ, ਬਾਬੂ ਜੀ ਸ਼ਾਇਦ ਤੁਸੀਂ ਜਾਣਦੇ ਨਹੀਂ, ਇੱਕ ਗੱਲ ਦੱਸੋ, ਹੁਣੇ ਜਦੋਂ ਅੰਮ੍ਰਿਤ ਛਕਾਓਗੇ ਕੀ ਆਖੋਗੇ, ਇਸ ਬੱਚੇ ਦਾ ਪਿਤਾ ਕੌਣ ਹੈ? ਅੰਮ੍ਰਿਤ ਛਕਾਉਣ ਵੇਲੇ ਤਾਂ ਇਹ ਗੱਲ ਸਮਝਾਈ ਜਾਂਦੀ ਹੈ ਨਾ, ਸਿੱਖਾ ਅੱਜ ਤੋਂ ਬਾਅਦ ਤੇਰਾ ਅਧਿਆਤਮਿਕ ਪਿਤਾ, ਤੇਰਾ ਸੱਚਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੈ। ਕਹਿਣ ਲੱਗੇ, ਜਿਸ ਵੇਲੇ ਬਾਬੂ ਮੱਲ ਸਿੰਘ ਜੀ ਹੋਰਾਂ ਨੇ ਵੀ ਇਹ ਗੱਲ ਕਹੀ ਨਾ ਕਿ ਇਸ ਦਾ ਪਿਤਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਸਰਦਾਰ ਹਰਭਜਨ ਸਿੰਘ ਕਹਿਣ ਲੱਗੇ, ਫਿਰ ਗੁਰੂ ਕਲਗੀਧਰ ਮਹਾਰਾਜ ਸੱਚੇ ਪਿਤਾ ਨੂੰ ਆਖੋ ਇਸ ਬੱਚੇ ਨੂੰ ਰੋਜ਼ ਨਿਤਨੇਮ ਵੀ ਕਰਵਾਇਆ ਕਰਨ, ਕਿਉਂਕਿ ਮੈਂ ਤਾਂ ਕੇਵਲ ਐਵੇਂ ਦੁਨਿਆਵੀ ਪਿਤਾ ਹੋਣ ਦੇ ਨਾਤੇ ਕੇਵਲ ਦੁਨਿਆਵੀ ਫਰਜ਼ ਨਿਭਾ ਰਿਹਾ, ਧਾਰਮਿਕ ਫਰਜ਼ ਤਾਂ ਇਸ ਦਾ ਸੱਚਾ ਪਿਤਾ ਨਿਭਾਵੇਗਾ। ਆਖਣ ਲੱਗੇ, ਬਾਬੂ ਮੱਲ ਸਿੰਘ ਜੀ ਹੋਰਾਂ ਨੇ ਉਸ ਬੱਚੇ ਨੂੰ ਅੰਮ੍ਰਿਤ ਛਕਾ ਦਿੱਤਾ ਅਤੇ ਲਿਖਦੇ ਨੇ, ਅੱਜ ਇਹ ਬੱਚਾ ਦੁਨੀਆ ਭਰ ਵਿੱਚ ਮਰਚੈਂਟ ਨੇਵੀ ਵਿੱਚ ਹੁੰਦਿਆਂ ਹੋਇਆਂ ਸਮੁੰਦਰ ਦੇ ਵਿੱਚ ਜਾ ਕੇ ਦੂਰ ਦੁਰਾਡੇ ਪਾਇਲਟ ਵਾਲੇ ਫਰਜ਼ ਨਿਭਾਉਂਦਿਆਂ ਹੋਇਆਂ ਮਹੀਨਿਆਂ ਬੱਧੀ ਘਰ ਤੋਂ ਦੂਰ ਰਹਿੰਦਾ, ਪਰ ਕਦੇ ਨਿਤਨੇਮ ਕਰਨਾ ਨਹੀਂ ਭੁੱਲਦਾ, ਕਿਉਂਕਿ ਸੱਚੇ ਪਿਤਾ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸਦਾ ਉਸ ਦੇ ਨਾਲ ਹੈ। ਆਓ ਆਪਣੇ ਮਨਾਂ ਵਿੱਚੋਂ ਵਿਅਰਥ ਸ਼ੰਕੇ ਕੱਢੀਏ, ਵਿਅਰਥ ਸ਼ੰਕਿਆਂ ਨੂੰ ਦੂਰ ਕਰ ਦਈਏ, ਗੁਰੂ ਦੀ ਬਖਸ਼ਿਸ਼ ਜਾਣਦਿਆਂ ਹੋਇਆਂ ਗੁਰੂ ਦੇ ਹੁਕਮਾਂ 'ਤੇ ਚੱਲਦਿਆਂ ਹੋਇਆਂ ਜਿਸ ਗੁਰੂ ਨੇ ਸਾਨੂੰ ਇਹ ਹੁਕਮ ਕੀਤਾ ਸੀ, ਪ੍ਰਥਮ ਰਹਿਤ ਯੇ ਜਾਨ ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋਲ ਹੈ, ਗੁਰੂ ਦਾ ਇਹ ਹੁਕਮ ਮੰਨਦਿਆਂ ਹੋਇਆਂ ਆਪਣਾ ਜੀਵਨ ਸਫਲ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।